ਇਹ ਕਿਤਾਬ ਹੈ ਜਿਹਦੇ ਵਿੱਚ ਅਮੀਰੀ ਉਹ ਅਮੀਰੀ ਹੈ, ਉਹ ਤਾਂ ਸਫਲ ਹੈ ਜੇ ਉਹਦੇ ਵਿੱਚ ਪਰਮੇਸ਼ੁਰ ਯਾਦ ਆਉਂਦਾ, ਸੇਵਾ ਕਰਦਾ, ਸਿਮਰਨ ਕਰਦਾ, ਅਤੇ ਸਤਿਗੁਣ ਜਿਹਨਾਂ ਨੂੰ ਦੈਵੀ ਗੁਣ ਕਹਿੰਦੇ ਨੇ ਉਹ ਧਾਰਨ ਕਰੇ ਹੋਏ ਨੇ, ਫਿਰ ਉਹਦੀ ਮਾਇਆ ਵੀ ਮੁਬਾਰਕ, ਉਹਦਾ ਘਰ ਵੀ ਮੁਬਾਰਕ, ਉਹਦੀਆਂ ਕੋਠੀਆਂ ਵੀ, ਉਹਦੀਆਂ ਕਾਰਾਂ ਸਭ ਪਰਮੇਸ਼ੁਰ ਦੀ ਬਖਸ਼ਿਸ਼ ਹੋਇਆ ਕਰਦੀ ਹੈ। ਉਹ ਰਾਜ ਵਿਘਨ ਨਹੀਂ ਪਾਇਆ ਕਰਦੀ, ਵਿਘਨ ਪਾਉਂਦੀਆਂ ਜਦ ਆਦਮੀ ਡੁੱਬ ਜਾਂਦਾ, ਭੁੱਲ ਜਾਂਦਾ। ਸੋ ਡੁੱਬਣਾ ਮਾੜੀ ਚੀਜ਼ ਹੈ, ਚੀਜ਼ਾਂ ਦਾਤਾਂ ਨੇ ਪਰਮੇਸ਼ੁਰ ਦੀਆਂ, ਇਹ ਮਾੜੀਆਂ ਨਹੀਂ ਹੋਇਆ ਕਰਦੀਆਂ। ਸੋ ਇਸ ਤਰ੍ਹਾਂ ਦੇ ਨਾਲ ਆਦਮੀ ਦਾ ਜੋ ਮਨੋਰਥ ਹੈ, ਪਰਮ ਮਨੋਰਥ ਜ਼ਿੰਦਗੀ ਦਾ, ਉਹ ਇਹ ਹੈ ਕਿ ਜਿਹੜਾ ਸਾਡਾ ਦੂਜਾ ਪਾਸਾ ਸਾਨੂੰ ਨਜ਼ਰ ਨਹੀਂ ਆਉਂਦਾ, ਉਹਨੂੰ ਜੀਵਾਤਮਾ ਕਹਿੰਦੇ। ਇਹ ਜੀਵਾਤਮਾ ਕਰੋੜਾਂ ਹੀ ਜਨਮਾਂ ਦਾ ਘੁੰਮਦਾ ਫਿਰਦਾ, ਇਹਨੂੰ ਕੋਈ ਟਿਕਾਣਾ ਨਹੀਂ ਮਿਲ ਰਿਹਾ, ਬੜਾ ਘੁੰਮਦਾ ਕਿਤੇ ਫਿਰਦੇ ਫਿਰਦੇ ਨੂੰ। ਕਭੂ ਸਾਧ ਸੰਗਤ ਇਹ ਪਾਵ, ਜੇ ਸਾਧੂ ਦੀ ਸੰਗਤ ਮਿਲ ਜਾਵੇ ਕਿਸੇ ਦੀ ਅਤੇ ਉਹਨੂੰ ਪੂਰੀ ਵਿਧੀ ਦੇ ਨਾਲ ਅਪਣਾ ਲਵੇ, ਫਿਰ ਇਹਦਾ ਆਉਣਾ ਜਾਣਾ ਖਤਮ ਹੋ ਜਾਇਆ ਕਰੇ। ਸੋ ਐਸੇ ਬਚਨ ਸੁਣ ਕੇ ਗੁਰਮੰਤਰ ਹੀਣ ਜੋ ਪ੍ਰਾਣੀ ਤਿਰਗੰਤ ਜਨਮ ਪ੍ਰਿਸ਼ਨ ਹੈ, ਕੂਕਰ ਹੈ, ਸੂਕਰ ਹੈ, ਗਰਦ ਪੈ, ਕੱਕ ਹੈ, ਸਰਪਣ ਹੈ, ਤੁਲ ਖਲ ਹੈ, ਭਾਵੇਂ ਮਾਇਆ ਕਿੰਨੀ ਹੋਈਆਂ ਉਹਦੇ ਕੋਲ, ਲੇਕਿਨ ਕਾਵਾਂ ਕੁੱਤਿਆਂ ਦੀ ਬਰਾਬਰੀ ਉਹਦੀ ਹੋਇਆ ਕਰਦੀ ਹੈ, ਕਿਉਂਕਿ ਉਹ ਅਸਲੀ ਗੱਲ ਤੋਂ ਨਿਰਧਨ ਹੈ, ਉਹਦੇ ਪੈਸਾ ਪੱਲੇ ਨਹੀਂ ਹੈ। ਜੋ ਨਾਮ ਹਰੀ ਦਾ ਨਾਮ ਹੈ, ਹਰੀ ਦੇ ਨਾਮ ਤਾਂ ਜੋ ਹੈ ਉਹ ਨਿਰਧਨ ਹੈ, ਜਿਹੜਾ ਨਿਰਧਨ ਹੈ ਉਹਨੂੰ ਕੋਈ ਕਿਸੇ ਥਾਂ 'ਤੇ ਟਿਕਣ ਨਹੀਂ ਦਿੰਦਾ। ਦੁਨੀਆਂ ਦਾ ਜੋ ਹਿਸਾਬ ਹੈ ਉਹੀ ਦਰਗਾਹ 'ਚ ਹੈ, ਉੱਥੇ ਵੀ ਜਿਹੜੇ ਨਾਮ ਦੇ ਧਨ ਵਾਲੇ ਨੇ ਉਹਨਾਂ ਦਾ ਸਤਿਕਾਰ ਹੁੰਦਾ, ਧਨ ਧਨ ਕਹੇ ਸਭ ਕੋਈ ਮੁੱਖ ਉਜਲ ਦਰ ਕੇ ਹਰਸ। ਇਹ ਵਪਾਰ ਬਿਰਲਾ ਵਪਾਰ ਹੈ, ਨਾਨਕ ਤਾਂ ਕੇ ਸਾਧ ਰਿਹਾ। ਐਸੇ ਬਚਨ ਸੁਣ ਕੇ ਸਿੱਖੀ ਧਾਰਨ ਕਰ ਲੈਂਦੇ ਨੇ, ਇਹਨੂੰ ਧੰਦੇ ਦੀ ਸਿੱਖੀ ਕਹਿੰਦੇ, ਗੁਰੂ 'ਤੇ ਤਾਂ ਨਹੀਂ ਹੁੰਦਾ ਭਰੋਸਾ। ਦੇਖਾ ਦੇਖੀ ਦੀ ਨਗੁਰੇ ਪੁਣ ਦੀ ਲਾਂਭ ਤੋਂ ਬਚਣ ਨੂੰ ਇਹ ਕਰ ਲੈਂਦੇ ਨੇ ਵੀ ਸਿੱਖ ਬਣ ਗਏ। ਤੀਸਰੇ ਇਹਨਾਂ ਦੇ ਨਾਲ ਰਲਦੇ ਹੋਰ ਹੋਇਆ ਕਰਦੇ ਨੇ। ਗੁਰੂ ਦਸ਼ਮੇਸ਼ ਪਿਤਾ ਕਹਿਣ ਲੱਗੇ, ਉਹ ਹੁੰਦੇ ਨੇ ਉਹ ਬੰਦੇ ਬਈ ਬਹੁਤਿਆਂ ਨੇ ਅੰਮ੍ਰਿਤ ਛੱਕ ਕੇ ਗੁਰੂ ਧਾਰਨ ਕਰ ਲਿਆ। ਕੋਈ ਗੁਰੂ ਧਾਰਨ ਕਰ ਲਿਆ ਜਦ ਤੋਂ ਸੰਸਾਰ ਰਚਿਆ ਹੈ, ਗੁਰੂ ਧਾਰਨ ਦੀ ਰਸਮ ਉਸ ਵੇਲੇ ਤੋਂ ਹੀ ਚੱਲਦੀ ਹੈ। ਸ਼੍ਰੀ ਰਾਮ ਚੰਦਰ ਜੀ ਦੇ ਅਧਿਆਤਮਿਕ ਗੁਰੂ ਵਿਸ਼ਿਸ਼ਟ ਜੀ ਸੀ, ਕ੍ਰਿਸ਼ਨ ਮਹਾਰਾਜ ਦੇ ਸੰਦੀਪਨ ਸੀ, ਦਰਵਾਸਾ ਜੀ ਸੀਗੇ, ਸੰਦੀਪਨ ਵਿਦਿਆ ਗੁਰੂ ਸੀ, ਦਰਵਾਸਾ ਜੀ ਅਧਿਆਤਮਿਕ ਗੁਰੂ ਸੀ। ਇਸੇ ਤਰ੍ਹਾਂ ਰਾਜਾ ਜਨਕ ਦਾ ਜੋ ਗੁਰੂ ਸੀ ਉਹ ਅਸ਼ਟਾਵਕਰ ਸੀ, ਅਤੇ ਸੁਖਦੇਵ ਦਾ ਗੁਰੂ ਰਾਜਾ ਜਨਕ ਸੀ। ਜਿੰਨੀ ਦੇਰ ਤੱਕ ਮੰਤਰ ਨਹੀਂ ਲੈਂਦੇ ਸਾਡਾ ਸੰਬੰਧ ਨਹੀਂ ਹੋਇਆ ਕਰਦਾ। ਅਸੀਂ ਕਹਾ ਨਹੀਂ ਸਕਦੇ ਵੀ ਅਸੀਂ ਸਿੱਖ ਹਾਂ, ਸਿੱਖ ਤਾਂ ਜੇ ਅਸੀਂ ਵਿਧੀ ਪੂਰਵਕ ਮੰਤਰ ਲਿਆ, ਨਹੀਂ ਸਾਡਾ ਕੋਈ ਸੰਬੰਧ ਨਹੀਂ। ਕੇਸ ਰੱਖੀ ਜਾਓ, ਫਿਰੀ ਜਾਓ, ਵੋਟਾਂ ਵਾਲਿਆਂ ਨੂੰ ਲੋੜ ਹੋਣੀ ਹੈ, ਗੁਰੂ ਦੇ ਦਰ 'ਤੇ ਨਹੀਂ ਇਹਨਾਂ ਦੀ ਲੋੜ, ਕਿਉਂਕਿ ਇਹ ਤਾਂ ਨਗਰੇ ਤੁਰੇ ਫਿਰਦੇ। ਸੋ ਉਹ ਦੇਖਦਾ ਹੈ ਕਿ ਬਹੁਤਿਆਂ ਨੇ ਅੰਮ੍ਰਿਤ ਛੱਕ ਲਿਆ, ਗੁਰੂ ਧਾਰਨ ਕਰ ਲਿਆ, ਕਿਸੇ 'ਤੇ ਚਾਹੇ ਕੋਈ ਹੋਰ ਧਰਮ ਧਾਰਨ ਕਰ ਲਿਆ। ਉਹਨੂੰ ਹੁੰਦਾ ਜੇ ਮੈਂ ਇਹਨਾਂ 'ਚ ਰਲ ਜਾਵਾਂ ਮੇਰੀ ਬਿਜ਼ਨਸ ਬੜੀ ਸੋਹਣੀ ਚੱਲੇਗੀ, ਮੈਂ ਇਕੱਲਾ ਰਹਿਣਾ ਕੁਛ ਮੇਰਾ ਆਸਰਾ ਬਣ ਜਾਏ, ਵਿਆਹ ਸ਼ਾਦੀ ਕਿਸੇ ਮੌਕੇ 'ਤੇ ਮੈਂ ਬੁਲਾਵਾਂਗਾ ਤਾਂ ਸਾਰੇ ਹੀ ਆ ਜਾਣਗੇ, ਆਪਣੇ ਆਪ ਮੈਨੂੰ ਇਨਵਾਈਟ ਕਰਨ ਦੀ ਲੋੜ ਨਹੀਂ ਪੈਣੀ, ਨੱਠਣ ਦੀ ਪੈਣੀ, ਲੇਬਰਾਂ ਲਾਉਣ ਦੀ ਲੋੜ ਪੈਣੀ, ਆਪੇ ਹੀ ਆ ਕੇ ਇਹਨਾਂ ਨੇ ਸ਼ਾਮਿਆਂ ਨੇ ਲਾ ਲੈਣੇ ਨੇ, ਆਪੇ ਹੀ ਬਰਤਨ ਮਾਜ ਲੈਣੇ, ਆਪੇ ਲੰਗਰ ਤਿਆਰ ਕਰ ਲੈਣੇ ਨੇ। ਇਹਨੂੰ ਧੰਦੇ ਦੀ ਸਿੱਖੀ, ਹਿਰਸ ਦੀ ਸਿੱਖੀ ਕਹਿੰਦੇ। ਹਿਰਸ ਦੇ ਵਿੱਚ ਆ ਕੇ ਸਿੱਖੀ ਧਾਰਨ ਕਰ ਲੈਣੀ, ਮਤਲਬ ਅੰਦਰ ਰੱਖ ਕੇ ਸਿੱਖੀ ਧਾਰਨ ਕਰਨੀ। ਮਹਾਰਾਜ ਕਹਿੰਦੇ ਜਿਹੜੇ ਤਿੰਨ ਕੈਟੇਗਰੀਆਂ ਨੇ, ਆਹ ਜਿਹੜਾ ਪੱਥਰ ਹੈ ਨਾ, ਇਹੋ ਜਿਹੇ ਹੁੰਦੇ ਨੇ ਕਹਿੰਦੇ, ਇਹਨਾਂ 'ਤੇ ਅਸਰ ਨਹੀਂ ਹੁੰਦਾ, ਚਾਹੇ ਗੁਰੂ ਦੇ ਕੋਲ ਰਹਿਣ, ਹਰ ਵਕਤ ਨਾਲ ਰਹਿਣ। ਇਹ ਪੱਥਰ ਵਰਗੇ ਸਿੱਖ ਹੋਇਆ ਕਰਦੇ ਨੇ, ਅਤੇ ਦੂਸਰੇ ਹੋਇਆ ਕਰਦੇ ਨੇ। ਦੋ ਕੈਟੇਗਰੀਆਂ ਨੇ, ਉਹ ਇਹ ਤੋਂ ਉੱਚੀਆਂ ਨੇ, ਬਾਕੀ ਇਹ ਜਿਹੜੇ ਤਿੰਨ ਨੇ ਦੇਖਣ ਨੂੰ ਸਿੱਖ ਬਹੁਤ ਵਧੀਆ ਲੱਗਣਗੇ, ਭੇਖ ਵੀ ਸਾਰਿਆਂ ਨਾਲੋਂ ਵਧੀਆ, ਗੱਲਾਂ ਵੀ ਦੂਜਿਆਂ ਨਾਲੋਂ ਵਧੀਆ, ਕਿਉਂਕਿ ਜਿਹੜੇ ਸਿਦਕੀ ਸਿੱਖ ਹੁੰਦੇ ਆ ਉਹ ਤਾਂ ਦਿਖਾਇਆ ਨਹੀਂ ਕਰਿਆ ਕਰਦੇ, ਅੰਦਰ ਹੀ ਅੰਦਰ ਰਹਿੰਦੇ। ਜਿਹੜੇ ਭਾਵਨੀ ਦੇ ਨੇ ਉਹ ਵੀ ਦਿਖਾਵਾ ਨਹੀਂ ਕਰਦੇ। ਇਹ ਜਿਹੜੇ ਤਿੰਨ ਕੈਟੇਗਰੀਆਂ, ਇਹ ਵੱਧ ਵੱਧ ਕੇ ਦਿਖਾਵੇ, ਬਹੁਤੀਆਂ ਗੱਲਾਂ ਮਾਰਦੇ ਨੇ, ਗੱਲ ਨੂੰ ਹੁੰਦੇ ਨੇ। ਵਿਸਾਖੀ ਦਾ ਦੀਵਾਨ ਲੱਗਿਆ ਹੋਇਆ, ਦੂਰ ਦਰਾਜ ਤੋਂ ਸੰਗਤਾਂ ਆ ਗਈਆਂ, ਅਤੇ ਮਹਾਰਾਜ ਨੇ ਹੁਕਮ ਕਰ ਦਿੱਤਾ, ਕਹਿਣ ਲੱਗੇ ਵੀ ਪ੍ਰੇਮੀਓ, ਸਾਡੀ ਇਜਾਜ਼ਤ ਤੋਂ ਬਗੈਰ ਘਰਾਂ ਨੂੰ ਨਹੀਂ ਜਾਣਾ, ਇੱਥੇ ਰੁਕਣਾ। ਉਸ ਵੇਲੇ ਜਿਹੜੇ ਤਿੰਨੇ ਕੈਟੇਗਰੀਆਂ ਦੇ ਸਿੱਖ ਸੀਗੇ ਇਹਨਾਂ ਨੇ ਵਿਲਕਾਂ ਲੈਣੀਆਂ ਸ਼ੁਰੂ ਕੀਤੀਆਂ ਵੀ ਕਿਤੇ ਕੋਈ ਦੁਸ਼ਮਣ ਤਾਂ ਨਹੀਂ ਚੜਿਆ ਹੋਣਾ, ਵੀ ਗੁਰੂ ਸਾਹਿਬ ਫਸਾ ਕੇ ਹੀ ਮਾਰ ਦੇਣ ਸਾਨੂੰ ਇੱਥੇ ਹੀ, ਅਸੀਂ ਤਾਂ ਘਰਾਂ 'ਚ ਬੰਦੋਬਸਤ ਵੀ ਨਹੀਂ ਕਰਕੇ ਆਏ। ਸਿੱਧ ਕੇ ਡੋਲਣ ਲੱਗ ਗਿਆ, ਭਰੋਸਾ ਪਹਿਲਾਂ ਹੀ ਨਹੀਂ ਸੀਗਾ, ਜਿਹੜਾ ਮਾੜਾ ਮੋਟਾ ਜਿਹਾ ਸੀ ਉਹ ਡੋਲਣਾ ਸ਼ੁਰੂ ਹੋ ਗਿਆ। ਹਫ਼ਤਾ ਲੰਘ ਗਿਆ, ਆਲੇ ਦੁਆਲੇ ਪਹਿਰੇਦਾਰ ਨੇ ਲੰਘਣ ਦਿੰਦੇ ਨਹੀਂ, ਨਾ ਦਿਨ ਨੂੰ ਨਾ ਰਾਤ ਨੂੰ। ਉਸ ਵੇਲੇ ਇਕੱਠੇ ਹੋ ਗਏ ਇੱਕ ਥਾਂ ਅਤੇ ਸੌਂ ਸਕੰਦਾਂ ਖਾ ਲਈਆਂ ਵੀ ਇਹ ਗੱਲ ਨਾ ਲੀਕ ਆਊਟ ਹੋ ਜਾਵੇ, ਨਹੀਂ ਤਾਂ ਫਿਰ ਬਹੁਤ ਬੁਰੀ ਹੋਊਗੀ, ਕਿਉਂਕਿ ਗੁਰੂ ਦੇ ਨਾਲ ਵਿਗੜਨਾ ਠੀਕ ਨਹੀਂ ਹੋਇਆ ਕਰਨਾ। ਸਾਰਿਆਂ ਨੇ ਕਿਹਾ ਵੀ ਦੱਸੋ ਕਿਉਂ, ਇਹ ਕਹਿਣ ਲੱਗਿਆ ਵੀ ਮੈਂ ਸਾਹ ਖਿੱਚ ਲੈਂਦਾ ਅਤੇ ਮੇਰਾ ਨਾ ਪੇਟ ਹਿੱਲੇ ਨਾ ਮੇਰਾ ਨੱਕ ਦੇ ਮੂਹਰੇ ਚਾਹੇ ਮੂੰਹ ਧਰ ਕੇ ਦੇਖ ਲਓ ਤਾਂ ਵੀ ਨਹੀਂ ਹਿਲਦੀ, ਮੈਂ ਇੰਨਾ ਹੌਲੀ ਸਾਹ ਕੱਢਦਾ। ਕਹਿੰਦਾ ਮੈਨੂੰ ਅਰਥੀ 'ਤੇ ਪਾ ਲਓ ਅਤੇ ਸਾੜਨ ਵਾਸਤੇ ਗਮਪੁਰੇ ਲੈ ਚਲੋ, ਉਹ ਬਾਹਰ ਹੈ ਘੇਰੇ ਤੋਂ, ਉੱਥੋਂ ਆਪਾਂ ਖਿਸਕ ਚੱਲਾਂਗੇ, ਆਪਣਾ ਝੋਲੇ ਚਾਲੇ ਨਾਲ ਹੀ ਚੱਕ ਲਿਓ। ਕਹਿੰਦੇ ਜੇ ਨਹੀਂ ਵੀ ਚੱਕ ਹੋਣਗੇ ਫਿਰ ਦੇਖੀ ਜਾਓ, ਆਪਾਂ ਨਿਕਲਣ ਦੀ ਗੱਲ ਕਰੋ ਪਹਿਲਾਂ। ਉਸ ਵੇਲੇ ਮੁਰਦਾ ਚੱਕ ਲਿਆ, ਸ਼ਬਦ ਪੜ੍ਹਦੇ ਜਾਂਦੇ ਨੇ ਅਤੇ ਫਿਰ ਮਨ ਵਿੱਚ ਫੈਸਲਾ ਕਰਿਆ ਵੀ ਜੇ ਲਾਂਭੇ ਦੀ ਗਏ ਸਿੱਖਾਂ ਨੇ ਫੜ ਲੈਣਾ, ਕਿਉਂ ਨਾ ਗੁਰੂ ਸਾਹਿਬ ਦੇ ਹੀ ਸਾਹਮਣੇ ਇਹਦੀ ਲੰਘੀਏ, ਇੱਕ ਵਾਰੀ ਇਹਨਾਂ ਦੇ ਸਾਹਮਣੇ ਹੋ ਲੰਘੇ, ਚਲੋ ਲੰਘ ਗਏ। ਉਸ ਵੇਲੇ ਗੁਰੂ 'ਤੇ ਭਰੋਸਾ ਨਹੀਂ, ਗੁਰੂ ਨੂੰ ਅੰਤਰਜਾਮੀ ਨਹੀਂ ਜਾਣਿਆ, ਉਸ ਵੇਲੇ ਗੁਰੂ ਨੂੰ ਇੱਕ ਮਨੁੱਖ ਚੰਗਾ ਮਨੁੱਖ ਜਾਣਿਆ। ਸੈਂਕੜਿਆਂ ਦੀ ਤਾਦਾਦ ਦੇ ਵਿੱਚ ਉਹ ਅਰਥੀ ਦੇ ਪਿੱਛੇ ਹੋ ਕੇ ਸ਼ਬਦ ਪੜ੍ਹਦੇ ਜਾਂਦੇ, ਨੇਵੀਆਂ ਪਾਈਆਂ ਹੋਈਆਂ ਨੇ, ਚਿਹਰੇ ਕੁੱਟੇ ਹੋਏ ਨੇ, ਕੋਈ ਬੋਲਦਾ ਨਹੀਂ ਹੈ, ਦੇਖਦਾ ਨਹੀਂ ਹੈ, ਤੁਰੇ ਜਾਂਦੇ। ਅਤੇ ਗੁਰੂ ਮਹਾਰਾਜ ਨੇ ਕਿਹਾ ਕੀ ਹੋ ਗਿਆ ਇਹਨਾਂ ਨੂੰ, ਪ੍ਰੇਮੀਓ ਇੱਥੋਂ ਦੀ ਜਾ ਰਹੇ ਨੇ? ਕਹਿੰਦੇ ਜੀ ਕੋਈ ਪ੍ਰੇਮੀ ਇਹਨਾਂ ਦਾ ਚੜ੍ਹਾਈ ਕਰ ਗਿਆ, ਸੰਸਕਾਰ ਕਰਨ ਜਾ ਰਹੇ ਨੇ, ਇਹ ਇੱਧਰਲੇ ਇਲਾਕੇ ਦੀ ਸੰਗਤ ਹੈ। ਮਹਾਰਾਜ ਕਹਿੰਦੇ ਕੀ ਗੱਲ ਪ੍ਰੇਮੀਓ, ਠਹਿਰੋ। ਕਹਿੰਦੇ ਸੱਚੇ ਬਾਦਸ਼ਾਹ ਦੇ ਛੋਟੇ ਛੋਟੇ ਬੱਚੇ, ਕਾਰੋਬਾਰ ਸਾਰਾ ਖਿੰਡਿਆ ਹੋਇਆ, ਕਮਾਊ ਬੰਦਾ ਕੋਈ ਨਹੀਂ, ਪਿੱਛੇ ਇਕੱਲਾ ਹੀ ਸੀ ਪਾਤਸ਼ਾਹ, ਕਿਰਪਾ ਕਰੋ ਇਹ ਤੁਹਾਡੇ ਦਰ 'ਤੇ ਆ ਕੇ ਚੜ੍ਹਾਈ ਕਰ ਗਿਆ। ਮਹਾਰਾਜ ਕਹਿੰਦੇ ਹੁਣ ਕਿੱਥੇ ਲਈ ਜਾਂਦੇ ਹੋ? ਕਹਿੰਦੇ ਮਹਾਰਾਜ ਸ਼ਮਸ਼ਾਨ ਭੂਮੀ 'ਚ। ਕਹਿੰਦੇ ਆਪਾਂ ਹੀ ਕਰ ਦਿੰਦੇ ਹਾਂ ਸੰਸਕਾਰ, ਉੱਥੇ ਕਾਹਨੂੰ ਜਾਣਾ। ਸਿੰਘਾਂ ਨੂੰ ਕਹਿਣ ਲੱਗੇ ਵੀ ਆ ਫੂਸ ਲਿਆਓ, ਚੱਕ ਕੇ ਫੂਸ ਲੈ ਆਉਂਦਾ। ਕਹਿੰਦੇ ਅਰਥੀ ਰੱਖ ਦਿਓ ਇਹਦੇ 'ਤੇ, ਸਰਕੜਾ ਰੱਖਤਾ ਥੱਲੇ। ਉਹ ਸੁਣੀ ਜਾਂਦਾ ਵੀ ਹੁਣ ਤਾਂ ਫਸ ਗਏ ਬੁਰੀ ਤਰ੍ਹਾਂ। ਇਹਨਾਂ ਨੂੰ ਮਹਾਰਾਜ ਨੇ ਸੁਨੇਹਾ ਭੇਜਤਾ ਲਾਂਗੜੀ ਸਿੰਘ ਨੂੰ ਵੀ ਇੱਕ ਚੁਆਤੀ ਲਿਆ ਤੂੰ, ਜਲਦੀ ਜਲਦੀ ਲੱਕੜ ਲਿਆ। ਸੁੱਤੀ ਲੱਕੜ ਆ ਗਈ, ਕਹਿੰਦੇ ਲਓ ਬਈ ਪ੍ਰੇਮੀਓ, ਇੱਥੇ ਹੀ ਦਾਹ ਕਰ ਦਿੰਦੇ ਹਾਂ, ਕੋਈ ਗੱਲ ਨਹੀਂ, ਲੱਕੜਾਂ ਹੋਰ ਉੱਤੇ ਪਾ ਦਾਂਗੇ, ਤੁਸੀਂ ਸਾਰੇ ਹੀ ਲਿਆ ਪਾਈ ਜਾਓ, ਅੱਗ ਜਾਲ ਲਈਏ ਆਪਾਂ। ਉਹ ਜਦ ਘਾਹ ਨੂੰ ਅੱਗ ਇੱਕ ਪਾਸਿਓਂ, ਮਹਾਰਾਜ ਨੇ ਕਿਹਾ ਇੱਥੇ ਖਿਲਾ ਦੇ, ਉੱਧਰ ਲਾਈ ਹਵਾ ਦੂਜੇ ਪਾਸਿਓਂ ਆਉਂਦੀ ਸੀ ਅਤੇ ਉਹਨੇ ਸੁਣਿਆ ਵੀ ਚੀੜ ਚੀੜ ਹੋ ਰਹੀ ਹੈ ਤਾਂ ਆਈ ਮੇਰੇ ਕੋਲ, ਦੋਵੇਂ ਬਾਹਾਂ ਨਾਲੋਂ ਜਿਹੜਾ ਤਾਂ ਬੰਨੀ ਹੋਈ ਸੀ ਰੱਸੀ ਤੋੜ ਕੇ ਛਾਲ ਮਾਰੀ ਅਤੇ ਨੱਠ ਲਿਆ ਸਿੱਧਾ। ਮਹਾਰਾਜ ਨੇ ਤਾਲੀ ਵਜਾਤੀ, ਸਾਰੇ ਹੱਸਦੇ ਨੇ। ਮਹਾਰਾਜ ਕਹਿੰਦੇ ਪ੍ਰੇਮੀਓ, ਤੁਹਾਡਾ ਮੁਰਦਾ ਨਾ ਅਸੀਂ ਸੱਚਖੰਡ ਨੂੰ ਆ ਦੇਖੋ, ਕਹਿੰਦੇ ਦੌੜਿਆ ਜਾਂਦਾ ਸੱਚਖੰਡ ਨੂੰ, ਸਣੇ ਦੇ ਜਾ ਰਿਹਾ ਤੁਹਾਡਾ ਮੁਰਦਾ। ਇਹ ਜਿਹੜੇ ਪ੍ਰੇਮੀ ਹੁੰਦੇ ਨੇ ਇਹਨਾਂ ਦਾ ਵਿਸ਼ਵਾਸ ਨਹੀਂ ਹੋਇਆ ਕਰਨਾ, ਵਿਸ਼ਵਾਸ ਤਾਂ ਹੋਣੇ। ਕਹਿੰਦੇ ਆ ਜਿਹੜੇ ਸਿੰਘਾਂ ਨੇ ਜੱਗਾ ਸਿੰਘ ਨੂੰ ਕੁੱਟਿਆ ਨਾ, ਇਹ ਰਹਿੰਦੇ ਤਾਂ ਸਾਡੇ ਕੋਲ ਨੇ ਪਰ ਇਹ ਪੱਥਰ ਸਿੱਖ ਨੇ, ਤਿੰਨਾਂ ਚੌਂ ਦੂਸਰੇ ਹੋਇਆ ਕਰਦੇ ਨੇ ਭਾਵਨੀ ਦੇ। ਭਾਵਨੀ ਦਾ ਜਿਹੜਾ ਸਿੱਖ ਹੋਇਆ ਕਰਦਾ ਉਹਦੇ ਮਨ ਵਿੱਚ ਭਾਵਨਾ ਹੁੰਦੀ ਹੈ ਐਸੀ ਜਿਹੜੀ ਗੁਰੂ ਮਹਾਰਾਜ ਫਰਮਾਨ ਕਰਦੇ ਹਨ। ਗੁਰੂ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਕੇਸ਼ਨਾ ਬਾਈ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਕੋਈ ਫਰਕ ਨਹੀਂ ਲੱਗਦਾ, ਵਾਹਿਗੁਰੂ ਔਰ ਗੁਰੂ ਚ ਹੈ ਵੀ ਨਹੀਂ ਫਰਕ, ਗੁਰ ਪਰਮੇਸ਼ਰ ਇੱਕ ਹੋ ਜਾ, ਆਪ ਹੀ ਪਰਮੇਸ਼ਰ ਹੋਇਆ ਕਰਦਾ ਗੁਰੂ। ਸੋ ਇਹ ਜਿਹੜੀ ਭਾਵਨਾ ਹੈ ਜਿਸ ਸਿੱਖ ਦੀ, ਉਹਨੂੰ ਭਾਵਨੀ ਦਾ ਸਿੱਖ ਕਹਿੰਦੇ, ਉਹ ਗੁਰੂ ਦੀ ਗੋਰ ਵਿੱਚ ਸਮਾ ਜਾਇਆ ਕਰਦਾ, ਗੁਰੂ ਦੇ ਅੰਦਰ ਪ੍ਰਵੇਸ਼ ਕਰ ਜਾਇਆ ਕਰਦਾ, ਉਹਨੂੰ ਭੇਦ ਅਵਸਥਾ ਦਾ ਗੁਰਸਿੱਖ ਕਹਿੰਦੇ ਨੇ। ਸਰੀਰ ਦੇ ਵਿੱਚ ਗੁਰੂ ਦੇ ਵਿੱਚ ਸਮਾ ਜਾਇਆ ਕਰਦਾ, ਗੁਰੂ ਤੇ ਉਹਦੇ ਵਿੱਚ ਕੋਈ ਭੇਦ ਨਹੀਂ ਰਿਹਾ ਕਰਦਾ। ਮੁਰਦਾ ਹੋਏ ਮਰੀਦ ਸੋ ਗੁਰਗੋਰ ਸਮਾ, ਉਹ ਲੀਨ ਕਾਹਦੇ 'ਚ ਹੁੰਦਾ, ਕਹਿੰਦੇ ਸ਼ਬਦ ਸੁਰਤ ਲੀਨ ਹੋਏ ਉਹ ਆਪ ਗਵਾਵਾ, ਆਪਣਾ ਆਪਾ ਉਹਦੇ 'ਚੋਂ ਖਤਮ ਹੋ ਜਾਂਦਾ, ਮੈਂ ਨਹੀਂ ਉਹਦੇ 'ਚ ਰਹਿਣਾ। ਜਿੰਨਾ ਚਿਰ ਮੈਂ ਹੈ ਦੋ ਤਾਂ ਨਹੀਂ ਸਮਾਇਆ ਕਰਦੇ ਇੱਕ ਚੀਜ਼ ਦੇ ਅੰਦਰ, ਇੱਕ ਤਾਂ ਉਹਦਾ ਹੀ ਰੂਪ ਬਣੇ ਤਾਂ ਸਮਾ ਹੁੰਦਾ। ਤਨ ਧਰਤੀ ਕਰ ਧਰਮਸਾਲ, ਤਨ ਨੂੰ ਧਰਤੀ ਵਰਗਾ ਬਣਾ ਦਿੰਦਾ, ਧਰਮਸਾਲ ਧਰਮ ਦੀ ਜਗ੍ਹਾ ਬਣਾ ਦਿੰਦਾ, ਸੇਵਾ ਕਰਦਾ, ਕੀਰਤਨ ਕਰਦਾ, ਬਾਣੀ ਪੜ੍ਹਦਾ, ਆਪ ਦੂਜਿਆਂ ਨੂੰ ਪੜ੍ਹਾਉਂਦਾ, ਦੂਜਿਆਂ ਦੇ ਕੰਮ ਆਉਂਦਾ, ਧਰਤੀ ਵਰਗਾ ਸਰੀਰ ਬਣਾ ਦਿੰਦਾ। ਮਨ ਦਬ ਵਿਛਾਵੇ, ਮਨ ਦੀ ਦਬ ਵਿਛਾ ਦਿੰਦਾ, ਮਨ ਦੇ ਚ ਹੈਂਕੜ ਨਹੀਂ ਰਹਿੰਦੇ, ਨਿਮਰਤਾ ਦੇ ਨਾਲ ਚਰਨਾਂ ਦੇ ਵਿੱਚ ਵਿਛਾ ਦਿੰਦਾ। ਲਤਾ ਇਹ ਲਤਾੜੀ ਹੈ, ਗੁਰ ਸ਼ਬਦ ਕਮਾਵੇ, ਉਹਨੂੰ ਕਿੰਨਾ ਹੀ ਮਾੜਾ ਕੀ ਜੋ, ਕਿੰਨਾ ਹੀ ਦੁੱਖ ਆ ਜਾਵੇ, ਕਿੰਨਾ ਹੀ ਸੁੱਖ ਆ ਜਾਵੇ, ਕਿੰਨਾ ਹੀ ਮਾਣ ਆ ਜਾਵੇ, ਕਿੰਨਾ ਹੀ ਅਪਮਾਨ ਹੋ ਜਾਵੇ, ਕਿੰਨੀਆਂ ਹੀ ਔਖਿਆਈਆਂ ਆ ਜਾਣ, ਉਹ ਨਹੀਂ ਹੋਇਆ ਕਰਦਾ। ਜਿਵੇਂ ਲੱਤਾਂ ਹੇਠ ਘਾਹ ਲਤਾੜਿਆ ਜਾਂਦਾ, ਐਂ ਗੁਰੂ ਦਾ ਸ਼ਬਦ ਲਤਾੜੇ ਦੇ ਵਿੱਚ ਰਹਿ ਕੇ ਕਮਾਉਂਦਾ। ਭਾਏ ਭਗਤ ਨਿਵਾਨ ਹੋਏ, ਪਿਆਰ ਦੀ ਭਗਤੀ ਦੇ ਨਾਲ ਨੀਵਾਂ ਹੋ ਕੇ ਗੁਰਮੁਖ ਠਹਿਰਾਵੇ, ਨੀਵੇਂ ਥੋਂ ਠਹਿਰਦੀ ਹੈ ਚੀਜ਼ ਜਿਹੜੀ ਕੀਮਤੀ, ਉੱਚੀਆਂ ਥਾਵਾਂ 'ਤੇ ਤਰੇਂ ਦੀ ਖਰੀਦਾ ਗਰਮ ਜਨਾ ਬੜਿਆਈਆਂ, ਧਨ ਜੋਗ ਨਾਗ ਖਾਲੀ ਚੱਲੇ ਤਣੀ ਸਿਓ, ਟਿੱਬੇ ਜਿਉਂ ਗਿਆ ਟਿੱਬਾਂ 'ਤੇ ਮੀਂਹ ਪਵੇ ਰੁੜ ਕੇ ਥੱਲੇ ਆ ਜਾਂਦਾ। ਸਮਾਉਂਦਾ ਕਿੱਥੇ ਹੈ ਜਿੱਥੇ ਨੀਵਾਂ ਥਾਂ, ਉੱਚੇ ਥਾਂ ਨਹੀਂ ਗੁਰਮਤ ਸਮਾਉਂਦੀ। ਕਬੀਰ ਬਾਂਸ ਬੜਾਈ ਬੁੱਢਿਆ, ਜੋ ਮਤ ਡੁੱਬੋ ਕੋਏ ਚੰਦਰ ਕੇ ਨਿਗਟੈ ਵਸਾਇ, ਬਾਂਸ ਗੰਧ ਨਾ ਹੋਏ, ਕਿਉਂਕਿ ਉੱਚਾ ਹੈ, ਉਹਦੇ 'ਚ ਰਿਜ਼ਰਵੇਸ਼ਨ ਹੈ, ਕਰ ਰਿਹਾ ਹੈ, ਨਰਮਾਈ ਨਹੀਂ ਹੈ ਬਾਂਸ ਵਿੱਚ, ਕਰੜਾਈ ਬਹੁਤ ਹੈ। ਸੋ ਇਸ ਤਰ੍ਹਾਂ ਦੇ ਨਾਲ ਕਹਿੰਦੇ ਉਹ ਨੀਵਾਂ ਹੋ ਗਏ, ਉੱਥੇ ਗੁਰਮਤ ਠਹਿਰਦੀ ਹੈ, ਜਦੋਂ ਠਹਿਰ ਗਈ ਫੇਰ ਕੀ ਹੁੰਦਾ, ਵਰਸੇ ਨਿੱਜਰ ਤਾਰ ਹੋਏ, ਫੇਰ ਅੰਮ੍ਰਿਤ ਦੀਆਂ ਧਾਰਾਂ ਵਰਸਾਉਂਦਾ ਆਪਣੇ ਮੁੱਖ ਤੋਂ, ਜੋ ਬੋਲਦਾ ਅੰਮ੍ਰਿਤ ਬੋਲਦਾ, ਪਿਆਰ ਦੀਆਂ ਬੰਦਗੀ ਦੀਆਂ ਨਾਮ ਦੀਆਂ ਉਹਦੇ ਅੰਦਰੋਂ ਧਾਰਾਂ ਚੱਲਦੀਆਂ ਨੇ, ਜਿਵੇਂ ਮੋਹਲੇ ਧਾਰ ਮੀਂਹ ਵਰਸਦਾ। ਸੰਗਤ ਚੱਲ ਆਵੇ, ਸੰਗਤ ਵਿੱਚ ਆਉਂਦਾ ਚੱਲ ਕੇ, ਅਤੇ ਸੰਗਤ ਉਹਦੇ ਕੋਲ ਚੱਲ ਕੇ ਜਾਂਦੀ ਹੈ। ਸੋ ਇਹ ਭਾਵਨੀ ਦਾ ਸਿੱਖ ਹੋਇਆ ਕਰਦਾ। ਮਹਾਰਾਜ ਕਹਿੰਦੇ ਪੰਜਵਾਂ ਹੁੰਦਾ ਸਿਦਕ ਦਾ, ਸਿਦਕੀ ਸਿੱਖ ਜਿਹੜਾ ਹੁੰਦਾ ਦੁੱਖ ਸੁੱਖ ਹਾਨ ਲਾਭ ਮਾਨ ਬਮਾਨ ਜਨਮ ਮਰਨ ਇਹਨਾਂ ਨੂੰ ਬਰਾਬਰ ਜਾਣ ਕੇ ਭਾਣਾ ਮੰਨਦਾ ਗੁਰੂ ਦਾ, ਗੁਰੂ ਨਾਲ ਪ੍ਰੀਤ ਨਹੀਂ ਉਹਦੀ ਟੁੱਟਿਆ ਕਰ। ਗੁਰੂ ਚਾਹੇ ਮਾਰ ਕੇ ਕੱਢ ਦੇਵੇ ਧੱਕੇ ਮਰਵਾ ਕੇ, ਚਾਹੇ ਵੱਡੀ ਵਡਿਆਈ ਦੇ ਦੇ, ਉਹ ਦੋਹਾਂ ਗੱਲਾਂ ਨੂੰ ਇਹ ਪਿਆਰ ਸਮਝ। ਐਸੀਆਂ ਬੇਅੰਤ ਮਿਸਾਲਾਂ ਨੇ, ਸਮਾਂ ਨਹੀਂ ਹੈ। ਸੋ ਮੈਂ ਇੰਨਾ ਹੀ ਬੇਨਤੀ ਕਰਦਾ ਕਿ ਐਸਾ ਗੁਰਸਿੱਖ ਜੋ ਹੋਇਆ ਕਰਦਾ ਉਹਨੂੰ ਅਭੇਦ ਅਵਸਥਾ ਦਾ ਗੁਰਸਿੱਖ ਕਹਿੰਦੇ ਨੇ। ਅਭੇਦ ਉਹਦੇ ਵਿੱਚ ਗੁਰੂ ਰਹਿੰਦਾ, ਗੁਰੂ ਉਹਦੇ ਵਿੱਚ ਰਹਿੰਦਾ ਅਤੇ ਉਹ ਗੁਰੂ 'ਚ ਰਹਿੰਦਾ। ਗੁਰੂ ਛੇਵੇਂ ਪਾਤਸ਼ਾਹ ਮਹਾਰਾਜ ਸ਼੍ਰੀਨਗਰ ਗਏ ਹੋਏ ਨੇ, ਮਾਤਾ ਭਾਗਵਤੀ ਦੇ ਪ੍ਰੇਮ ਦੇ ਖਿੱਚੇ ਹੋਏ 700 ਮੀਲ ਚਲੇ ਗਏ। 7 ਦਿਨ ਲੱਗੇ ਮਹਾਰਾਜ, 100 ਦਿਨ 100 ਮੀਲ ਦਾ ਰੋਜ਼ ਪੈਂਡਾ ਕਰਦੇ ਅਤੇ ਉੱਥੇ ਜਾ ਕੇ ਜਦੋਂ ਮਹਾਰਾਜ ਨੇ ਮਾਤਾ ਨੂੰ ਦਰਸ਼ਨ ਦਿੱਤੇ, ਸੰਗਤਾਂ ਨੂੰ ਪਤਾ ਲੱਗਿਆ, ਸੰਗਤਾਂ ਚੱਲ ਚੱਲ ਆਉਂਦੀਆਂ ਅਤੇ ਬੜਾ ਉਤਸ਼ਾਹ ਸੰਗਤਾਂ 'ਚ ਹੋਇਆ ਅਤੇ ਇੱਕ ਪਿੰਡ ਦੀ ਸੰਗਤ ਅੱਜ ਬਾਗ ਦੇ ਵਿੱਚੋਂ ਤਾਜ਼ੇ ਫਲ ਤੋੜੇ ਵਧੀਆ ਅਤੇ ਗੁਰੂ ਦੀ ਭੇਟ ਕਰਾਂਗੇ ਅਤੇ ਸ਼ਹਿਦ ਸਾਹਮਣੇ 'ਚੋਂ ਆਇਆ ਜਿਹਦੇ ਵਿੱਚ ਪਿਓਰੇ ਪਿਓਰ ਹੈ, ਬੱਚੇ ਨਹੀਂ ਹੈਗੇ, ਉੱਪਰਲਾ ਹਿੱਸਾ ਚੁੱਕਾ ਚੁਆਇਆ ਅਤੇ ਲੈ ਕੇ ਗੁਰੂ ਮਹਾਰਾਜ ਵੱਲ ਨੂੰ ਜੋਤੀਆਂ ਦੇ ਸ਼ਬਦ ਪੜ੍ਹਦੇ ਹੋਏ ਜਥਾ ਬਣਾ ਕੇ ਬੀਬੀਆਂ ਬੱਚੇ ਭਾਈ ਜਵਾਨ ਬੁੱਢੇ ਸਭ ਤੁਰੇ ਜਾਂਦੇ ਅਤੇ ਜਿਸ ਵਕਤ ਰਸਤੇ ਜਾਂਦੇ ਆ ਇੱਕ ਸਿੱਖ ਨੇ ਆਵਾਜ਼ ਸੁਣੀ, ਮਨ 'ਚ ਚੌ ਜਾ ਗਿਆ ਵੀ ਗੁਰੂ ਦੀ ਸੰਗਤ ਆ ਰਹੀ ਹੈ, ਕਿਉਂ ਨਾ ਨਮਸਕਾਰ ਕਰ ਲਈਏ। ਉਸ ਵੇਲੇ ਆਪ ਅੱਗੇ ਗਏ, ਦੋਵੇਂ ਹੱਥ ਜੋੜੇ, ਅੰਤਰੀ ਬਾਤ ਮੈਂ ਸਾਰਿਆਂ ਦੇ ਚਰਨਾਂ 'ਤੇ ਨਮਸਕਾਰ ਕਰਕੇ ਨੇੜੇ ਆਏ ਤਾਂ ਸਾਹਮਣੇ ਹੋ ਕੇ ਸਤ ਕਰਤਾਰ ਦੀ ਆਵਾਜ਼ ਦਿੱਤੀ। ਸਭ ਖੜ ਗਏ, ਜਾਣਦੇ ਸੀ ਉਹਨੂੰ, ਕਹਿਣ ਲੱਗੇ ਪ੍ਰੇਮੀਓ ਕਿੱਥੇ ਚੱਲੇ ਹੋ? ਕਹਿੰਦੇ ਗੁਰੂ ਛੇਵੇਂ ਪਾਤਸ਼ਾਹ ਮਹਾਰਾਜ ਦੇ ਦਰਸ਼ਨ ਕਰਨ ਤੋਂ ਲਏ। ਮਹਾਰਾਜ ਕਹਿਣ ਲੱਗਿਆ ਵੀ ਆਹ ਕੀ ਲਈ ਜਾਂਦੇ ਹੋ? ਕਹਿੰਦੇ ਫਲ ਨੇ ਅਤੇ ਸ਼ਹਿਦ। ਕਹਿੰਦਾ ਅੱਜ ਮੈਂ ਸਵੇਰ ਤੋਂ ਕੁਛ ਨਹੀਂ ਖਾਧਾ, ਭੁੱਖ ਬੜੀ ਲੱਗੀ ਹੋਈ ਹੈ, ਇੱਕ ਫਲ ਮੈਨੂੰ ਦੇ ਦਿਓ। ਉੱਥੇ ਵੀ ਤੁਸੀਂ ਵੰਡਣੇ ਹੀ ਨੇ ਨਾ, ਇੱਕ ਮੈਨੂੰ ਦੇ ਦਿਓ ਜਾਂ ਦੋ ਦੇ ਦਿਓ, ਆਹ ਕੀ ਹੈ? ਕਹਿੰਦੇ ਸ਼ਹਿਦ। ਕਹਿੰਦੇ ਇਹ ਵੀ ਦੇ ਦਿਓ। ਬੜੀ ਦੇਰ ਹੋਈ ਮੈਂ ਸ਼ਹਿਦ ਨਹੀਂ ਦੇਖਿਆ, ਹੱਥ ਘਰਤਾ ਅੱਗੇ, ਜਵਾਬ ਦੇ ਤਾ ਜਥੇਦਾਰ ਨੇ। ਕਹਿਣ ਲੱਗਿਆ ਭਾਈ ਕੱਟੂ, ਤੈਨੂੰ ਪਤਾ ਅਸੀਂ ਗੁਰੂ ਸਾਹਿਬ ਵਾਸਤੇ ਲਿਜਾ ਰਹੇ ਹਾਂ, ਅਤੇ ਰਾਹ ਵਿੱਚ ਜੇ ਵੰਡਦੇ ਜਾਈਏ ਉੱਥੇ ਕੀ ਲੈ ਕੇ ਜਾਵਾਂਗੇ? ਤੂੰ ਆ ਗਿਆ, ਹੁਣ ਗਾਂ ਕੋਈ ਹੋਰ ਖੜਾ, ਗਾਂ ਕੋਈ ਹੋਰ ਖੜਾ, ਅਤੇ ਗੁਰੂ ਮਹਾਰਾਜ ਦੀ ਭੇਟਾ ਜਾਊ, ਉੱਥੋਂ ਮੁੜਦੇ ਹੋਏ ਸਾਨੂੰ ਪ੍ਰਸ਼ਾਦ ਮਿਲੂ ਤਾਂ ਚੱਕਣੀ ਤੈਨੂੰ ਦੇ ਦਾਂਗੇ। ਕਹਿੰਦਾ ਚੰਗਾ, ਤੁਹਾਡੀ ਮਰਜ਼ੀ, ਜਿਵੇਂ ਤੁਹਾਡਾ ਜੀ ਕਰਦਾ ਕਰੋ। ਉਸ ਵੇਲੇ ਲੈ ਕੇ ਗੁਰੂ ਮਹਾਰਾਜ ਦੀ ਹਜ਼ੂਰੀ 'ਚ ਪਹੁੰਚ ਰਹੇ ਨੇ, ਪਹੁੰਚ ਕੇ ਉਹਨਾਂ ਨੇ ਪ੍ਰਸ਼ਾਦ ਰੱਖ ਦਿੱਤਾ। ਮੇਵੜੇ ਨੇ ਭੇਟਾਵਾਂ ਲਈਆਂ ਅਤੇ ਸਾਰਿਆਂ ਦਾ ਨਾਂ ਲੈ ਲੈ ਕੇ, ਪਾਤਸ਼ਾਹ ਫਲਾਣੇ ਪਿੰਡ ਤੋਂ ਭੇਟਾ ਕਰ ਰਿਹਾ, ਫਲਾਣੇ ਪਿੰਡ ਤੋਂ ਭੇਟਾ ਕਰ ਰਿਹਾ, ਇਹ ਆਚਨਾ ਕਰ ਰਿਹਾ। ਮਹਾਰਾਜ ਸਭ ਨੂੰ ਯਥਾ ਸ਼ਕਤ ਵਰ ਦਿੰਦੇ ਚਲੇ ਜਾ ਰਹੇ ਨੇ, ਵਚਨ ਦਿੰਦੇ ਚਲੇ ਜਾ ਰਹੇ। ਸੋ ਥੋੜ੍ਹੀ ਦੇਰ ਦੇ ਬਾਅਦ ਮਹਾਰਾਜ ਕਹਿਣ ਲੱਗੇ ਵੀ ਆਹ ਟੋਕਰੀਆਂ 'ਚ ਕੀ ਹੈ ਭਾਈ? ਕੁਛ ਦੁਰਗੰਧੀ ਜੀ ਆ ਰਹੀ ਹੈ। ਜਥੇਦਾਰ ਕਹਿਣ ਲੱਗਿਆ, ਸੱਚੇ ਪਾਤਸ਼ਾਹ, ਤਾਜ਼ੇ ਫਲ ਤੋੜ ਕੇ ਲੈ ਆ, ਕਸ਼ਮੀਰ ਦਾ ਸਿਓ ਹੈ ਇਹਦੇ ਵਿੱਚ, ਜਿਹੜਾ ਸਾਰੇ ਭਾਰਤ ਵਰਸ਼ 'ਚੋਂ ਸੋਹਣਾ ਜੀਆ, ਉਹਦੀ ਸੁਗੰਧੀ ਆ। ਮਹਾਰਾਜ ਮਹਾਰਾਜ ਕਹਿੰਦੇ ਨਹੀਂ, ਦੁਰਗੰਧੀ ਆ, ਜਿਵੇਂ ਗਲੇ ਹੁੰਦੇ ਕੱਪੜਾ ਚੁੱਕੋ ਤਾਂ ਦੇਖਿਆ, ਹੈਰਾਨ ਹੋ ਗਏ, ਸਾਰੇ ਸਿਓ ਕਾਲੇ ਹੋ ਗਏ ਗਲ ਕੇ। ਕਹਿਣ ਲੱਗੇ ਤੋੜੇ ਤਾਂ ਅਸੀਂ ਤਾਜ਼ੇ ਸੀ, ਹੁਣੇ ਹੀ ਤੋੜ ਕੇ ਲਿਆ ਆ, ਅਤੇ ਅਜੇ ਇੰਨੀ ਮੌਸਮ ਦਾ ਵੀ ਅਸਰ ਨਹੀਂ ਹੋਇਆ, ਹੋ ਕੀ ਗਿਆ? ਮਹਾਰਾਜ ਕਹਿੰਦੇ ਆ ਬਰਤਨ 'ਚ ਕੀ ਹੈ? ਕਹਿੰਦੇ ਮਹਾਰਾਜ ਤਾਜ਼ਾ ਸ਼ਹਿਦ ਤੁਰਨ ਵੇਲੇ ਚੁਆਇਆ ਸੀ। ਕਹਿੰਦੇ ਲਿਆਓ ਦਿਖਾਓ। ਕਿਹਾ ਬਰਤਨ ਦਾ ਮੂੰਹ ਖੋਲਿਆ ਅਤੇ ਮਹਾਰਾਜ ਦੇ ਅੱਗੇ ਕਰਤਾ। ਮਹਾਰਾਜ ਨੇ ਦੇਖਿਆ, ਕਹਿੰਦੇ ਦੇਖੋ ਤਾਂ ਸ਼ਹਿਦ ਕੀ ਹੈ, ਕੀ ਦੇਖਦੇ ਨੇ? ਕੁਰਬੁਲ ਕੁਰਬੁਲ ਕਰਦੇ ਕੀੜੇ ਫਿਰਦੇ ਨੇ ਵਿੱਚ। ਨਿਰਾਸ਼ ਹੋ ਗਏ ਵੀ ਭੇਟਾ ਕਬੂਲ ਨਹੀਂ ਹੋਈ, ਭੇਟਾ ਕਬੂਲ ਨਹੀਂ ਹੋਈ, ਨਿਰਾਸ਼ ਹੋ ਗਈ। ਸਾਰੇ ਜਥੇ ਨੂੰ ਅਫਸੋਸ ਹੋ ਗਿਆ ਵੀ ਪਤਾ ਨਹੀਂ ਅਸੀਂ ਕਿਹੜਾ ਵਿਘਨ ਕਰ ਦਿੱਤਾ। ਉਸ ਵੇਲੇ ਸਿਆਣੇ ਸੀ, ਗਲ 'ਚ ਗੱਲਾਂ ਪਾਇਆ, ਹੱਥ ਜੋੜੇ, ਕਹਿਣ ਲੱਗੇ ਪਾਤਸ਼ਾਹ ਕੋਈ ਵੱਡਾ ਭਾਰਾ ਵਿਘਨ ਹੋ ਗਿਆ ਸਾਡੇ ਉੱਤੇ, ਕੋਈ ਕਰੋਪੀ ਹੋ ਗਈ, ਕੋਈ ਅਸੀਂ ਇੰਨਾ ਮਾੜਾ ਕੰਮ ਕਰ ਲਿਆ ਕਿ ਪ੍ਰਸ਼ਾਦ ਤੇਰੇ ਕੋਲ ਤਾਜ਼ਾ ਨਾ ਲਿਆ ਸੀ, ਤੋੜਿਆ ਵੀ ਤਾਜ਼ਾ ਹੈ ਲੇਕਿਨ ਤੇਰੇ ਕੋਲ ਨਹੀਂ ਪਹੁੰਚ ਸਕਿਆ, ਤੈਨੂੰ ਪ੍ਰਵਾਨ ਨਹੀਂ ਹੋਇਆ, ਕਿਰਪਾ ਕਰੋ ਆਪ ਇਸ ਭੇਦ ਨੂੰ ਸਾਨੂੰ ਪ੍ਰਗਟ ਕਰਕੇ ਸਾਡਾ ਸੰਸਾਰ ਨਿਵਰਤ ਕਰੋ। ਮਹਾਰਾਜ ਕਹਿੰਦੇ ਪ੍ਰੇਮੀਓ, ਕਿਸੇ ਨੇ ਰਾਹ ਵਿੱਚ ਵੀ ਮੰਗਿਆ ਸੀ, ਕਹਿੰਦੇ ਹਾਂਜੀ ਇੱਕ ਉਹ ਮਸਤਾਨਾ ਜਿਹਾ ਫਿਰਦਾ ਹੁੰਦਾ ਇੱਥੇ ਭਾਈ ਕੱਟੂ, ਉਸ ਨੇ ਕਿਹਾ ਸੀਗਾ ਕਿ ਅਸੀਂ ਕਿਹਾ ਵੀ ਗੁਰੂ ਸਾਹਿਬ ਕੋਲ ਲੈ ਕੇ ਜਾਣਾ, ਤੂੰ ਪਹਿਲਾਂ ਹੀ ਮੰਗਦਾ, ਜੇ ਐਂ ਮੰਗਣ ਲੱਗੇ ਤਾਂ ਅਸੀਂ ਪ੍ਰਸ਼ਾਦ ਕੀ ਲੈ ਕੇ ਜਾਵਾਂਗੇ। ਮਹਾਰਾਜ ਕਹਿੰਦੇ ਪ੍ਰੇਮੀਓ, ਮੈਂ ਹੀ ਹੱਥ ਕੱਢਿਆ ਸੀਗਾ ਤੁਹਾਡੇ ਅੱਗੇ, ਕਿਉਂਕਿ ਤੁਸੀਂ ਪਛਾਣ ਨਹੀਂ ਸਕੇ, ਬਾਣੀ ਦਾ ਜੋ ਹੁਕਮ ਹੈ ਉਹਨੂੰ ਪਛਾਣ ਨਹੀਂ ਸਕੇ। ਬਾਣੀ ਦਾ ਹੁਕਮ ਇਸ ਤਰ੍ਹਾਂ ਹੈ,
ਮੇਰਾ ਜੀ ਰੂਪ ਹੈ ਮੇਰੇ
ਵਿਆਪਕ ਦੇਖਦੇ ਨੇ, ਉਹਦੇ ਵਿੱਚ ਸਿੱਖ ਦੇ ਵਿੱਚ ਅਤੇ ਮੇਰੇ ਵਿੱਚ ਕੋਈ ਫਰਕ ਨਹੀਂ ਹੁੰਦਾ। ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰਾਉਣਾ, ਆਤਮ ਰਸ ਜੇ ਜਾਣੀ ਸੋ ਹੈ ਖਾਲਸ ਦੇ, ਪ੍ਰਭ ਹੈ ਮੋਹ ਮੈਂ ਤਾਸ ਮੈਂ ਰਚਕ ਨਾਈ, ਜਿਨ੍ਹਾਂ ਨਾਲ ਵਿਸਰੇ ਨਾਮ ਸੇਕ ਰਹੇ ਆ।